ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ। ਗੁਰਬਾਣੀ ਵਿਚਾਰ ਸੰਗਤ ਭਾਗਨਾਵਾ ਲੇਖ ਨੰਬਰ 86 ਜਿਹਦੇ ਵਿੱਚ ਮਹਾਂਪੁਰਖਾਂ ਨੇ ਇਹ ਦਰਸਾਇਆ ਹੈ ਕਿ ਸੰਗਤ ਕੀ ਹੈ, ਕਿਹੜੀ ਸੰਗਤ ਨੂੰ ਸੱਚੀ ਸੰਗਤ ਕਹੀਏ। ਦੂਸਰਾ, ਜੋ ਗੁਰਮੁਖ ਪਿਆਰਾਂ ਦੇ ਵਿੱਚ ਦਾਮਨਿਕ ਆਤਮਿਕ ਕਿਰਨਾ ਸ਼ਬਦ ਸੁਰਤ ਲਵਲੀਨ ਹੋਇਆ ਵਿੱਚ ਵਰਤਦੀ ਹੈ, ਉਹ ਕਿਵੇਂ ਸਾਡੇ ਜਨਮਾਂ ਜਨਮਾਂ ਦੇ ਸੰਸਕਾਰ ਖਤਮ ਕਰ ਸਕਦੀ ਹੈ। ਆਪਾਂ ਬੜੇ ਧਿਆਨ ਨਾਲ ਸਰਵਣ ਕਰੀਏ ਸੰਗਤ ਭਾਗਨਾਵਾਂ। ਸੰਗਤ ਦੇ ਲੇਖਾਂ ਦੀ ਲੜੀ ਦੇ ਪਿਛਲੇ 8 ਭਾਗਾਂ ਵਿੱਚ ਦਰਸਾਇਆ ਗਿਆ ਹੈ ਕਿ ਇਹ ਕਾਇਨਾਤ ਅੱਡ ਅੱਡ ਕਈ ਕਿਸਮਾਂ ਦੇ ਤੱਤਾਂ ਦਾ ਇਕੱਠ ਮੇਲ ਜਾਂ ਸੰਗਤ ਤੋਂ ਬਣੀ ਹੈ, ਜੋ ਆਤਮਿਕ ਕਲਾ ਅਥਵਾ ਸ਼ਬਦ ਦੁਆਰਾ ਚੱਲ ਰਹੀ ਹੈ। ਇਨਸਾਨ ਵੀ 5 ਤੱਤਾਂ ਦਾ ਪੁਤਲਾ ਹੈ ਜਿਸ ਵਿੱਚ ਨਾਮ ਦੀ ਜੀਵਨ ਰੌਂ ਵਰਤ ਰਹੀ ਹੈ। 84 ਲੱਖ ਜੂਨਾਂ ਤਾਂ ਰੱਬੀ ਹੁਕਮ ਦੇ ਪਾਣੀ ਵਿੱਚ ਵਿਚਰਦੀਆਂ ਹਨ, ਪਰ ਇਨਸਾਨ ਨੂੰ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਬਖਸ਼ੀ ਗਈ ਹੈ, ਜਿਸ ਦੁਆਰਾ ਉਹ ਹਉਮੈ ਦੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਨ ਮਰਜ਼ੀ ਨਾਲ ਵਿਚਰਦਾ ਹੈ ਅਤੇ ਆਪਣੇ ਚੰਗੇ ਮਾੜੇ ਕਰਮਾਂ ਦੇ ਨਤੀਜੇ ਭੁਗਤਦਾ ਹੈ। 4, ਕਾਇਨਾਤ ਦੇ ਸਾਰੇ ਜੀਵਾਂ ਵਿੱਚ ਆਪੋ ਆਪਣੀ ਸ਼੍ਰੇਣੀ ਦੇ ਜੀਵਾਂ ਨਾਲ ਮੇਲ ਕਰਨਾ, ਇਕੱਠੇ ਰਹਿਣਾ ਅਥਵਾ ਸੰਗਤ ਕਰਨਾ ਇਹ ਕੁਦਰਤੀ ਸੁਭਾਅ ਹੈ। 5, ਇਹ ਮੇਲ ਅਥਵਾ ਸੰਗਤ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਿਕ ਆਦਿ ਕਈ ਸਤਹ 'ਤੇ ਹੁੰਦੀ ਹੈ। 8, ਇਸ ਮੇਲ ਅਥਵਾ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਸੀਂ ਇੱਕ ਦੂਜੇ ਦਾ ਅਸਰ ਲੈਂਦੇ ਦਿੰਦੇ ਹਾਂ। ਪ੍ਰਬਲ ਮਨਾਂ ਦਾ ਅਸਰ ਨਿਰਮਲ ਮਨਾਂ ਉੱਤੇ ਪੈਣਾ ਸੁਭਾਵਿਕ ਹੈ। ਇਹ ਮਾਨਸਿਕ ਅਸਰ ਚੰਗਾ ਜਾਂ ਮਾੜਾ ਹੋ ਸਕਦਾ ਹੈ, ਜਿਸ ਕਾਰਨ ਸਾਡਾ ਜੀਵਨ ਖੁਸ਼ਹਾਲ ਜਾਂ ਸੁਖਦਾਈ ਹੋ ਸਕਦਾ ਹੈ। ਨੀਵੇਂ ਮਲੀਨ ਮਨਮੁੱਖ ਪੁਰਸ਼ਾਂ ਦੇ ਮੇਲ ਨੂੰ ਕੁਸੰਗਤ ਕਿਹਾ ਗਿਆ ਹੈ ਅਤੇ ਉੱਤਮ ਦੈਵੀ ਗੁਰਮੁਖ ਪਿਆਰਿਆਂ ਦੇ ਮੇਲ ਨੂੰ ਸੰਗਤ ਅਥਵਾ ਸਤਸੰਗਤ ਜਾਂ ਸਾਧ ਸੰਗਤ ਕਿਹਾ ਜਾਂਦਾ ਹੈ। ਮਾਇਕੀ ਮਲੀਨ ਬਿਰਤੀ ਵਾਲੇ ਇਲਾਹੀ ਰੋਧ ਟੁੱਟੇ ਹੋਏ ਜੀਵਾਂ ਦੇ ਮੇਲ ਜਾਂ ਸੰਗ ਕਰਨ ਨਾਲ ਅਸੀਂ ਨੀਵੇਂ ਖਿਆਲ ਅਤੇ ਮੈਲੀਆਂ ਰੁਚੀਆਂ ਗ੍ਰਹਿਣ ਕਰਦੇ ਹਾਂ। ਦੈਵੀ ਗੁਣਾਂ ਵਾਲੇ ਗੁਰਮੁਖ ਪਿਆਰਿਆਂ, ਸਾਧ ਸੰਤ ਹਰਿਜਨਾਂ ਦੇ ਮੇਲ ਅਥਵਾ ਸਤਸੰਗਤ ਕਰਨ ਨਾਲ ਸਾਡੀ ਰੁਚੀ ਦੈਵੀ ਹੋ ਜਾਂਦੀ ਹੈ ਅਤੇ ਸਾਡਾ ਜੀਵਨ ਆਤਮਿਕ ਰੰਗਣ ਵਾਲਾ ਹੋ ਜਾਂਦਾ ਹੈ। ਸੋ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਨਸਾਨ ਦੇ ਜੀਵਨ ਦਾ ਚੰਗਾ ਜਾਂ ਮਾੜਾ ਹੋਣਾ, ਨਿਰਮਲ ਜਾਂ ਮਲੀਨ ਹੋਣਾ, ਸੁਖਦਾਈ ਜਾਂ ਦੁਖਦਾਈ ਹੋਣਾ, ਪ੍ਰਫੁੱਲਤ ਜਾਂ ਮੁਰਝਾਇਆ ਹੋਣਾ, ਅਰੋਗ ਜਾਂ ਅਰੋਗੀ ਹੋਣਾ, ਸ਼ਾਂਤ ਜਾਂ ਅਸ਼ਾਂਤ ਹੋਣਾ, ਨੇਕ ਜਾਂ ਬਦ ਹੋਣਾ, ਕਾਮਯਾਬ ਜਾਂ ਨਿਸ਼ਫਲ ਹੋਣਾ, ਚੜ੍ਹਦੀਆਂ ਕਲਾਂ ਜਾਂ ਢਹਿਦੀਆਂ ਕਲਾਂ ਵਾਲਾ ਹੋਣਾ, ਆਤਮ ਪ੍ਰਾਣ ਜਾਂ ਮਾਇਆ ਪ੍ਰਾਣ ਹੋਣਾ, ਰਸਦਾਇਕ ਜਾਂ ਫੋਕਾ ਹੋਣਾ, ਆਸਤਿਕ ਜਾਂ ਨਾਸਤਿਕ ਹੋਣਾ, ਆਤਮ ਗਿਆਨ ਜਾਂ ਮਾਇਕੀ ਗਿਆਨ ਵਾਲਾ ਹੋਣਾ, ਗੁਰਮੁਖ ਜਾਂ ਮਨਮੁਖ ਹੋਣਾ, ਨਿਰੋਲ ਸਾਡੇ ਮੇਲ ਮਿਲਾਪ ਅਥਵਾ ਸੰਗਤ ਕਰਨ ਉੱਤੇ ਨਿਰਭਰ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਪਲ ਖਾਏ। ਇਸ ਤਰ੍ਹਾਂ ਬਾਕੀ 84 ਲੱਖ ਜੂਨਾਂ ਅਤੇ ਮਾਦੀ ਚੀਜ਼ਾਂ ਵੀ ਇੱਕ ਦੂਜੇ ਦੇ ਮੇਲ ਜਾਂ ਸੰਗ ਤੋਂ ਅਸਰ ਲੈਂਦੀਆਂ ਅਤੇ ਦਿੰਦੀਆਂ ਹਨ, ਜਿਹਾ ਕਿ ਹਵਾ, ਪਾਣੀ, ਤੱਤ ਇੱਕ ਦੂਜੇ ਦੇ ਮੇਲ ਨਾਲ ਠੰਡੇ ਤੱਤੇ ਲਾਭਦਾਇਕ ਜਾਂ ਹਾਨੀਕਾਰਕ ਹੋ ਜਾਂਦੇ ਹਨ। ਇਹਨਾਂ ਚੀਜ਼ਾਂ ਅਥਵਾ ਤੱਤਾਂ ਵਿੱਚ ਨਿਰਣਾ ਸ਼ਕਤੀ ਨਹੀਂ ਆਉਂਦੀ, ਇਹ ਨਿਰੋਲ ਹੁਕਮ ਵਿੱਚ ਵਰਤਦੇ ਹਨ। ਇਸੇ ਕਾਰਨ ਇਨਸਾਨਾਂ ਲਈ ਮੇਲ ਜਾਂ ਸੰਗਤ ਕਰਨ ਬਾਬਤ ਸ਼ਨਾਖਤ ਕਰਨੀ ਅਥਵਾ ਨਿਰਣਾ ਕਰਨਾ ਅਤ ਜ਼ਰੂਰੀ ਹੈ। ਪਰ ਸਾਡਾ ਮਲੀਨ ਮਾਇਕੀ ਰੁਚੀਆਂ ਵਾਲਾ ਮਨ ਸਹੀ ਮਹੱਤਵਪੂਰਨ ਨਿਰਣਾ ਕਰ ਹੀ ਨਹੀਂ ਸਕਦਾ, ਕਿਉਂਕਿ ਮਲੀਨ ਮਨ ਦਾ ਨਿਰਣਾ ਵੀ ਮਲੀਨ ਰੁਚੀਆਂ ਵਾਲਾ ਹੀ ਹੋਵੇਗਾ। ਸੋ ਆਪਣੀ ਬਿਰਤੀ ਅਥਵਾ ਰੁਚੀ ਅਨੁਸਾਰ ਹੀ ਅਸੀਂ ਇੱਕ ਦੂਜੇ ਵੱਲ ਸਹਿ ਸੁਭਾਅ ਖਿੱਚੇ ਜਾਂਦੇ ਹਾਂ। ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਜੁਆਰੀ ਜੁਆਰੀਆਂ ਬੇਕਰਮੀ ਬੇਕਰਮ ਰਚਨ ਦੇ, ਚੋਰਾਂ ਚਾਰਾਂ ਪਿਰੜੀ ਠਗ ਠਗ ਮਿਲ ਦੇਸ਼ ਠਗਨ ਦੇ, ਮਸਕਰਿਆਂ ਮਿਲ ਮਸਕਰੇ, ਚੁਗਲਾ ਚੁਗਲ ਉਮਾਹ ਮਿਲੰਦੇ, ਮਨ ਤਾਰੂ ਮਨ ਤਾਰੂਆ, ਤਾਰੂ ਤਾਰ ਤਾਰ ਤਰੰਦੇ, ਦੁਖਿਆਰੇ ਦੁਖਿਆਰਿਆਂ ਮਿਰਮਿਨ ਆਪਣੇ ਦੁੱਖ ਰਵਾਉਂਦੇ, ਸਾਧ ਸੰਗਤ ਗੁਰਸਿੱਖ ਵਸੰਦੇ। ਇਸ ਤਰ੍ਹਾਂ ਮਲੀਨ ਮਨ ਦੇ ਅੰਦਰ ਉਚੇਰੀ ਦੈਵੀ ਸੰਗਤ ਕਰਨ ਲਈ ਸ਼ਰਧਾ ਨਹੀਂ ਉਪਜਦੀ ਅਤੇ ਨਾ ਹੀ ਖਿੱਚੀ ਪੈਂਦੀ ਹੈ। ਜੇਕਰ ਦੈਵੀ ਸੰਗਤ ਵਿੱਚ ਜਾਣ ਦਾ ਮੌਕਾ ਵੀ ਮਿਲੇ ਤਾਂ ਸ਼ਰਧਾਹੀਣ ਮਨ ਉੱਥੋਂ ਲਾਭ ਨਹੀਂ ਲੈਂਦਾ, ਬਲਕਿ ਔਖਾ ਸੌਖਾ ਹੋ ਕੇ ਝੜ ਲੰਘਾਉਂਦਾ ਹੈ ਅਤੇ ਠਾਠਾ ਬਾਗਾਈ ਕਰਦਾ ਹੈ। ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹੇ ਕੁੜਿਆਰਾ ਪਾਸ। ਆਹ ਤੋਂ ਹੀ ਗੁਰੂਆਂ ਅਵਤਾਰਾਂ ਪੀਰ ਪੈਗੰਬਰਾਂ ਨੇ ਇਨਸਾਨ ਨੂੰ ਸਹੀ ਮਾਨਸਿਕ ਅਤੇ ਆਤਮਿਕ ਸਿਹਤ ਦੇਣ ਲਈ ਲੋੜ ਅਨੁਸਾਰ ਧਰਮ ਚਲਾਏ। ਇਹਨਾਂ ਧਰਮਾਂ ਦੇ ਪ੍ਰਚਾਰ ਲਈ ਬਿਅੰਤ ਧਰਮ ਸਥਾਨ ਬਣੇ, ਜਿਹਨਾਂ ਵਿੱਚ ਗੁਣੀ ਗਿਆਨੀ ਧਾਰਮਿਕ ਪ੍ਰਚਾਰਕ ਆਪੋ ਆਪਣੇ ਧਰਮ ਅਨੁਸਾਰ ਪਾਠ ਪੂਜਾ ਕਰਮ ਕਿਰਿਆ ਵਰਤ ਨੇਮ ਯੋਗ ਸਾਧਨਾ ਅਤੇ ਸਾਧ ਸੰਗਤ ਆਦਿ ਦਾ ਪ੍ਰਚਾਰ ਕਰਦੇ ਆਏ ਹਨ। ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਧਰਮਾਂ ਧਾਰਮਿਕ ਅਸਥਾਨਾਂ ਜ਼ੁਬਾਨੀ ਪ੍ਰਚਾਰ ਲਿਖਤੀ ਪ੍ਰਚਾਰ ਟੇਪਾਂ ਰੇਡੀਓ ਰਾਹੀਂ ਪ੍ਰਚਾਰ ਕੀਰਤਨੀ ਅਖਾੜੇ ਕਥਾ ਵਾਰਤਾ ਮਿਸ਼ਨਰੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਆਦਿ ਦੀ ਭਰਮਾਰ ਹੈ ਅਤੇ ਚਾਰ ਸਫੇਰੇ ਧਰਮ ਪ੍ਰਚਾਰ ਦਾ ਰਾਮ ਰੋਲਾ ਪਿਆ ਹੋਇਆ ਹੈ। ਪਰ ਬੇਅੰਤ ਪ੍ਰਚਾਰ ਦੇ ਬਾਵਜੂਦ ਜਨਤਾ ਦੀ ਬਹੁ ਗਿਣਸਮਤੀ ਧਰਮ ਵਿੱਚ ਦਿਲਚਸਪੀ ਜਾਂ ਨਿਸ਼ਚਾ ਨਹੀਂ ਰੱਖਦੀ ਅਤੇ ਧਾਰਮਿਕ ਸਮਾਗਮਾਂ ਵਿੱਚ ਸੰਗਤ ਕਰਨ ਲਈ ਜਾਣ ਤੋਂ ਗੁਰੇਜ਼ ਅਥਵਾ ਸੰਕੋਚ ਕਰਦੀ ਹੈ। ਆਮ ਤੌਰ 'ਤੇ ਜੋ ਕਿ ਧਰਮ ਸਥਾਨਾਂ ਵਿੱਚ ਸਤਸੰਗ ਕਰਨ ਲਈ ਜਾਂਦੇ ਵੀ ਹਨ ਤਾਂ ਉੱਥੇ ਰੀਸੋ ਰੀਸੀ ਦੇਖਾ ਦੇਖੀ ਲੋਕ ਦਿਖਾਵੇ ਲਈ ਗਰਜਾਂ ਦੀ ਪੂਰਤੀ ਲਈ ਦੁੱਖਾਂ ਦੀ ਨਿਵਿਰਤੀ ਲਈ ਔਗੁਣ ਛੁਪਾਉਣ ਲਈ ਚੌਧਰ ਦੀ ਲਾਲਸਾ ਲਈ ਦਿਮਾਗੀ ਸਿੰਘ ਅਣਾਉਣ ਲਈ ਗਿਆਨ ਘੋਟਣ ਲਈ ਵਾਹਵਾ ਦੀ ਲਾਲਸਾ ਲਈ ਰਾਗ ਦੇ ਕਰਤੱਵ ਦਿਖਾਉਣ ਲਈ ਜਮ੍ਹਾਂ ਤੋਂ ਬਚਣ ਲਈ ਨਰਕਾਂ ਤੋਂ ਬਚਣ ਲਈ ਹੀ ਜਾਂਦੇ ਹਨ। ਇਹੋ ਜਿਹੀ ਅਖੋਤੀ ਧਾਰਮਿਕ ਸੰਗਤ ਕਰਨ ਵਾਲੇ ਜੀਵ ਹਉਮੇ ਵੇੜੀ ਮੈਂ ਮੇਰੀ ਦੀ ਰੰਗਤ ਵਾਲੇ ਹੁੰਦੇ ਹਨ, ਜਿਸ ਕਾਰਨ ਇਹਨਾਂ ਦਾ ਮਾਨਸਿਕ ਅਤੇ ਆਤਮਿਕ ਜੀਵਨ ਉਚੇਰਾ ਅਤੇ ਦੈਵੀ ਹੋਣ ਦੀ ਬਜਾਏ ਮੋਹ ਮਾਇਆ ਦੇ ਗਲਚਗਨ ਵਿੱਚ ਪਲਛ ਪਲਛ ਕੇ ਹੋਰ ਵੀ ਨਿਗਰਦਾ ਜਾਂਦਾ ਹੈ। ਪਲਛ ਪਲਛ ਸਗਲੀ ਮੂਈ ਝੂਠੇ ਧੰਦੇ ਮੋ। ਭੋਜਨ ਪਕਾਉਣ ਲਈ ਅੰਗੀਠੀ ਵਿੱਚ ਕੋਲੇ ਵਰਤੇ ਜਾਂਦੇ ਹਨ। ਇਹਨਾਂ ਕੋਲਿਆਂ ਵਿੱਚ ਅਗਨੀਤਾ ਤੱਤ ਹੁੰਦਾ ਹੈ, ਪਰ ਇਹਨਾਂ ਕੋਲਿਆਂ ਵਿੱਚ ਕੋਈ ਪੱਥਰ ਦੇ ਟੁਕੜੇ ਵੀ ਹੁੰਦੇ ਹਨ ਜਿਹਨਾਂ ਵਿੱਚ ਅਗਨੀਤਾ ਤੱਤ ਨਹੀਂ ਹੁੰਦਾ। ਜੇਕਰ ਕੋਲਿਆਂ ਵਿੱਚ ਇਹਨਾਂ ਪੱਥਰ ਦੇ ਟੁਕੜਿਆਂ ਦੀ ਗਿਣਤੀ ਬਹੁਤੀ ਹੋਵੇ ਤਾਂ ਅਗਨੀ ਦਾ ਸੇਕ ਘੱਟ ਜਾਂਦਾ ਹੈ ਅਤੇ ਖਾਣਾ ਕੱਚਾ ਰਹਿ ਜਾਂਦਾ ਹੈ। ਆਮ ਤੌਰ 'ਤੇ ਅਜੋਕੇ ਸਤਸੰਗ ਸਮਾਗਮਾਂ ਵਿੱਚ ਬਾਹਰਲੇ ਦਿਖਾਵੇ ਦੀ ਰੌਣਕ ਤਾਂ ਬਹੁਤੇਰੀ ਹੁੰਦੀ ਹੈ, ਪਰ ਆਤਮਿਕ ਜੀਵਨ ਰਹਾਉਣ ਦੀ ਨਿੱਘ ਅਤੇ ਪ੍ਰੇਮ ਭਾਵਨਾ ਦੀ ਘਾਟ ਹੁੰਦੀ ਹੈ, ਜਿਸ ਕਾਰਨ ਉੱਥੇ ਪਾਠ ਪੂਜਾ ਕਰਮ ਕਿਰਿਆ ਦਾ ਰਾਮ ਰੋਲਾ ਤਾਂ ਬਹੁਤ ਹੀਰਾ ਹੁੰਦਾ ਹੈ, ਪਰ ਇਹ ਧਾਰਮਿਕ ਕਰਮਕਾਂਡ ਇਹ ਸੁੱਕੇ ਰੁੱਖੇ ਸੁੱਕੇ ਫੋਕੇ ਓਪਰੇ ਜੇ ਦਿਖਾਵੇ ਮਾਤਰ ਠਾਠਾ ਬਾਗਾ ਬੱਧਾ ਚੱਟੀ ਭਾਵਨਾਹੀਨ ਸ਼ਰਧਾਹੀਨ ਪਿਆਰਹੀਨ ਜੀਵਨ ਰੋਣਹੀਣ ਜੀਵਨ ਨਿਘਹੀਣ ਪ੍ਰੇਮ ਸੁਪਨਾਹੀਣ ਹੀ ਹੁੰਦੇ ਹਨ। ਸੋ ਐਸੇ ਰੁੱਖੇ ਸੁੱਕੇ ਅਖੌਤੀ ਸਤਸੰਗ ਸਮਾਗਮਾਂ ਵਿੱਚ ਜਗਿਆਸੂਆਂ ਦੀ ਰੂਹਾਂ ਆਤਮੇ ਨਿੱਘ ਅਤੇ ਪ੍ਰੇਮ ਸੁਪਨਾ ਨਾਲ ਟੁੰਬੀਆਂ ਨਹੀਂ ਜਾਂਦੀਆਂ, ਛੋਹੀ ਨਹੀਂ ਲੱਗਦੀ ਅਤੇ ਇਲਾਹੀ ਰੰਗ ਰਸ ਸਵਾਦ ਤੋਂ ਵਾਂਝਾ ਰਹਿੰਦੇ ਹਨ। ਉਹਨਾਂ ਦੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਮਾਇਕੀ ਰਸਾਤਲ ਵਿੱਚ ਹੋਰ ਨਿਗਰਦਾ ਜਾਂਦਾ ਹੈ। ਐਸੇ ਇਲਾਹੀ ਜੀਵਨ ਨਾਂ ਤੋਂ ਟੁੱਟੇ ਹੋਏ ਨਾਮ ਤੋਂ ਅਨਰੰਗੇ ਅਥਵਾ ਸੱਖਣੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਨਾ ਜਵਾਬ ਨਵਾਜਬ ਅਤੇ ਭੁਲੇਖਾ ਹੈ। ਸਦਾ ਸਹਾਈ ਸੰਗ ਪੇਖੇ ਸਦਾ ਹਜ਼ੂਰ, ਸਦਾ ਸਹਾਈ ਸੰਤ ਪੇਖੇ ਸਦਾ ਹਜ਼ੂਰ, ਨਾਮ ਬਿਹੂਨਣੀਆਂ ਸੇ ਮਰਨ ਬੇਸੂਰ ਬੇਸੂਰ। ਕੱਲਰ ਕੇਰੀ ਛਾਪੜੀ ਕੌਆ ਮਲਮਲ ਨਾਏ, ਮਨ ਤਨ ਮੈਲਾ ਔਗਣੀ ਚਿੰਝ ਭਰੀ ਗੰਧੀ ਆਏ, ਸਰਵਰ ਹੰਸ ਨਾ ਜਾਣਿਆ ਕਾ ਕੁਪੰਗੀ ਸੰਗ, ਸਾਕਤ ਸਿਓ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹੋ ਕਾਰਨ ਹੈ ਸਾਰੀ ਉਮਰ ਬਲਕਿ ਕਈ ਜਨਮਾਂ ਤੋਂ ਇਹੋ ਜਿਹੀ ਆਤਮ ਰੰਗ ਤੋਂ ਕੋਰੀ ਅਤੇ ਪ੍ਰੇਮ ਸੁਪਨਾ ਹੀਣ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਉਚੇਰੀ ਚੰਗੇਰੀ ਸੁਨਹਿਰੀ ਦੈਵੀ ਤਬਦੀਲੀ ਤਰੱਕੀ ਸਾਹਸ ਆਤਮ ਰਸ ਆਤਮ ਰੰਗ ਖਿੱਚ ਪ੍ਰੀਤ ਪ੍ਰੇਮ ਚਾਓ ਉਲਾਸ ਦੀ ਝਲਕ ਨਹੀਂ ਵੱਜਦੀ। ਐਸੀ ਰੁੱਖੀ ਸੁੱਖੀ ਅਖੌਤੀ ਸੰਗਤ ਕਰਦਿਆਂ ਹੋਇਆਂ ਅਸੀਂ ਆਪਣੇ ਆਪ ਵਿੱਚ ਪੂਰਨ ਤੌਰ 'ਤੇ ਸੰਤੁਸ਼ਟ ਹੁੰਦੇ ਹਾਂ ਅਤੇ ਲੋਕਾਂ ਨੂੰ ਵੀ ਇਹੋ ਜਿਹੀ ਅਖੌਤੀ ਸੰਗਤ ਕਰਨ ਵੱਲ ਪ੍ਰੇਰਦੇ ਹਾਂ। ਕਿਸੇ ਵਿੱਦਿਅਕ ਵਿਗਿਆਨਿਕ ਸਮਾਜਿਕ ਧਾਰਮਿਕ ਸੰਸਥਾ ਦਾ ਮਾਹੌਲ ਵਡਿਆਈ ਜਾਂ ਉਚਤਾਈ ਉਹਨਾਂ ਦੇ ਮੋਢੀ ਪ੍ਰਬੰਧਕ ਪ੍ਰਚਾਰਕ ਸੇਵਾਦਾਰਾਂ ਉੱਤੇ ਨਿਰਭਰ ਹੁੰਦੀ ਹੈ। ਸਿਰਫ ਸੋਹਣੇ ਨਾਵਾਂ ਥਾਵਾਂ ਅਤੇ ਇਮਾਰਤਾਂ ਦੀ ਸ਼ਾਨ ਹੀ ਇਹਨਾਂ ਸੰਸਥਾਵਾਂ ਦੀ ਅੰਦਰਲੀ ਵਡਿਆਈ ਜਾਂ ਉਚਤਾਈ ਦਾ ਪ੍ਰਤੀਕ ਨਹੀਂ ਹੋ ਸਕਦੀ। ਮਿਸਾਲ ਦੇ ਤੌਰ 'ਤੇ ਸਕੂਲ ਜਾਂ ਕਾਲਜ ਦੇ ਸੋਹਣੇ ਮੰਦਰ ਅਤੇ ਆਲਾ ਦੁਆਲਾ ਅਤੇ ਗੁਰੂ ਸਾਹਿਬਾਂ ਦੀਆਂ ਹਸਤੀਆਂ ਨਿਮਿਤ ਨਾਮ ਰੱਖ ਕੇ ਜੇ ਉਹਨਾਂ ਵਿੱਚ ਉੱਚੀ ਸੁੱਚੀ ਆਤਮਿਕ ਸਿੱਖਿਆ ਦੇ ਧਾਰਮਿਕ ਮਾਹੌਲ ਦਾ ਵਾਤਾਵਰਣ ਨਾ ਹੋਵੇ ਤਾਂ ਇਹ ਸਭ ਕੁਛ ਦਿਖਾਵੇ ਮਾਤਾਰੀ ਹੋ ਜਾਂਦਾ ਹੈ। ਐਸੇ ਵਿੱਦਿਅਕ ਸਥਾਨਾਂ ਦੇ ਬੱਚੇ ਸਹੀ ਉੱਚੀ ਸੁੱਚੀ ਧਾਰਮਿਕ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਰਹਿੰਦੇ ਹਨ। ਸੋ ਸੰਗਤ ਲਫਜ਼ ਆਤਮਿਕ ਮੰਜ਼ਿਲ ਦੀਆਂ ਅਤ ਸੂਖਮ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੇ ਉੱਚੇ ਸੁੱਚੇ ਇਲਾਹੀ ਆਦੇਸ਼ਾਂ ਅਤੇ ਅਜ਼ਲ ਦੇ ਸੁਨਹਿਰਿਆਂ ਦਾ ਪ੍ਰਤੀਕ ਹੈ, ਜਿਸ ਵਿੱਚ ਆਤਮਿਕ ਗੁਣਾਂ ਦਾ ਵਰਤ ਵਰਤਾਰਾ ਹੁੰਦਾ ਹੈ ਅਤੇ ਉੱਥੇ ਸ਼ਾਂਤੀ ਹੈ, ਠੰਡ ਹੈ, ਪ੍ਰੀਤ ਹੈ, ਪਿਆਰ ਹੈ, ਚਾਓ ਹੈ, ਆਤਮ ਰਸ ਹੈ, ਆਤਮ ਰੰਗ ਹੈ, ਪ੍ਰੇਮ ਸੁਪਨਾ ਹੈ, ਸ਼ਬਦ ਹੈ, ਨਾਮ ਹੈ, ਕੁਸ਼ਲ ਖੇਮ ਹੈ, ਸਦੀਵੀ ਸੁੱਖ ਹੈ। ਜਿੱਥੇ ਇਹੋ ਜਿਹੇ ਆਤਮਿਕ ਰੰਗਣ ਵਾਲਾ ਮਾਹੌਲ ਹੋਵੇ ਉਸੇ ਨੂੰ ਹੀ ਸਤਸੰਗਤ ਅਥਵਾ ਸਾਧ ਸੰਗਤ ਕਿਹਾ ਜਾ ਗਿਆ ਹੈ। ਪਰ ਸਤਸੰਗਤ ਜਾਂ ਸਾਧ ਸੰਗਤ ਦੀ ਬਾਬਤ ਵੀ ਭੁਲੇਖੇ ਪਏ ਹੋਏ ਹਨ, ਇਹਨਾਂ ਭੁਲੇਖਿਆਂ ਦੇ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਦੁਨਿਆਵੀ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ਿਆ ਹੋਇਆ ਮਹਾਂਪੁਰਖਾਂ ਸੰਤਾਂ ਸਾਜਨਾਂ ਭਗਤਾਂ ਸਿਮਰਨ ਵਾਲਿਆਂ ਸ਼ਬਦ ਸੁਰਤ ਵਾਲਿਆਂ ਅਨਰ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਗੋਲੇ ਬੜੇ ਹੋਏ ਬਹਿਖਰੀ ਸੇਵਕ ਬੜੇ ਹੋਏ ਪ੍ਰੇਮ ਸੁਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਈ ਹੋਏ ਚੁੱਪ ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤਸੰਗਤ ਸਾਧ ਸੰਗਤ ਦੈਵੀ ਸੰਗਤ ਉੱਚੀ ਸੰਗਤ ਸੁੱਚੀ ਸੰਗਤ ਆਤਮ ਸੰਗਤ ਸੱਚ ਸੰਗਤ ਗੁਰਸੰਗਤ ਸੰਤ ਮੰਡਲੀ ਸਾਧ ਸਭਾ ਗੁਰਸਭਾ ਉੱਤਮ ਪੰਥ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਨਾਲ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਗੁਰਬਾਣੀ ਵਿੱਚ ਐਸੀ ਆਤਮਿਕ ਰੰਗਣ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਦੀ ਵਡਿਆਈ ਅਪਾਰ ਦਰਸਾਈ ਗਈ ਹੈ। ਸਤਸੰਗਤ ਕੈਸੀ ਜਾ ਰਹੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਨ ਆਧਾਰ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭਰਾਂਪੋ ਨਸੇ, ਸਤਸੰਗਤ ਮੇ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰਵਕਾਰਿਆ, ਹਰ ਨਾਮ ਦੜਾਵੇਂ ਹਰ ਨਾਮ ਸੁਣਾਵੇਂ, ਹਰ ਨਾਮੋ ਜਗ ਨਿਸਤਾਰਿਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, संत मंडल में हर मन वसै, संत मंडल में दुर्द सब नसै, संत मंडल में निर्मल रीत, संत संग होए एक प्रीत, संत मंडल तहां का नाओ, पार ब्रह्म केवल गुण गाओ। पर ऐसी उच्ची सुची आत्मिक संगत गुरु की कृपा अते वड़े भागा नाल ही मिलती है। कृपा करे जिस पार ब्रह्म होवे साधु संग, ज्यों ज्यों ओ वधाइए त्यों त्यों हरस्यो रंग, संता संगत पाइए जे मेले मेलनहार, जाके हर तन सोई सुहेला, प्रभ कृपा ते साध संग मेला, जिस पया कृपाल ते सत्संग मिलाया, कहो नानक गुर जगत तराया, कर कृपा सत्संग मिलाए, नानक ताके निकट न माए। जिनको कृपा करत है गोविंद, ते संत संग मिलात, ते सत्संग मिलात, वडे पाग सत्संग पाई, वडे पाग साध संगत पाई, हर पाया सहज आनंद, वड भागी हर संगत पावे, भागहीन परम झूठा खावे, पूर्ण भाग पहे जिस प्राणी, साध संग मिले सारंग पाणी, कर्म होवे सत्संग मिलाए, हर गुण गावे बैस उठाए। पर दुनिया विच ऐसे बख्शे हुए गुरमुख प्यारे विरले ही हुंदे हन, पाओ भगत भगवान संग, माया लिप्त न रंच, नानक विरले पाइए जो ना रचे परपंच, दावा अगन बहुत तिन जाले, कोई हरिया बूटे हो रही, जग में उत्तम कार्य विरले कई के, जिन्हा दि संदड़िया दुरमत वंजे, मित्र असाडड़े सही, हो ढूंढेंदी जग सबाया, जन नानक विरले गई, ऐसे जन विरले संसारे, गुरशब्द विचारे रहे निरारे, हैन विरले ना ही कणे फैल पकड़ संसार, मोहब्बत जिस खुदाए दी रत्ता रंग चलूल, नानक विरले पाइए तिस जन कीम न मूल, सच सुहावा काढ़िए कूड़े कूड़ी सोए, नानक सच पल्ले होए। सो ऐसी उच्ची सुची नाम रस आत्म रंग जूंदी जागदी थर थराउंदी रुण चुण लाउंदी आत्म छो प्रेम पदार्थ दी लेवा देवी आत्मिक वणज व्यापार अजल दे सुनेड़े चुपरी दियां भावनावां प्रेम स्वपना दे आकाश में उडारियां लाउण वाली संत मंडली नूं ही साध संगत मनिया गया है। ऐसी आत्मिक रंगण वाली सतसंगत अथवा साध संगत दे आत्म प्रभाव विच जग्यासुआं दे मना दियां बिरतियां दुनिया वालों मुड़दियां हन, अपने आपे विच जुड़दियां हन, दुनिया वालों मुड़दियां हन अते अपने आपे विच जुड़दियां हन। ऐसी उत्तम सत्संगत साध संगत विच मन ठंडा हुंदा है, टुंबिया जांदा है, आत्म छोदी कंबड़ी छड़दी है, कंबड़ी विच रुण चुण महसूस होंदी है, अंतर आत्मे वल खिच पैंदी है, प्यार दियां तरबां टुंबियां जांदियां हन, प्रेम सपना दी सूखम थरथराहट होंदी है, आत्म प्यार खिच खांदा है, प्रीत बलबलियां दी उडारियां लगदियां हन, प्रेम प्रकाश विच लीन होंदा है, प्रेम रस दे सूखम तरंग माणदा है, इलाही राग दी धुनी छिड़दी है, अनत धुनी सुनाई देंदी है, अनत शब्द दी रुण चुण छिड़दी है, इलाही नाद विच मगलता आउंदी है, मगलता विच बेखुदी होंदी है, ते बेखुदी विच बिस्माद होंदा है, प्रेम प्याले दी खुमारी चढ़दी है, खुमारी विच अखां निशई हो जांदियां हन, निशई अखां विच आत्मिक चमक होंदी है, चमकदियां अखां विच विनोदी होंदी है, ते विनोदी विच प्यार दी झलक होंदी है, प्यार दी झलक विच खिच होंदी है, इलाही झलक विच अजलां दे सुनेहे होंदे हन, इलाही सुनेहा विच शब्द दा प्रकाश होंदा है, शब्द दे प्रकाश विच नाम दा रस होंदा है, चुपरी दे सौदे होंदे हन, आत्म रंग दा व्यापार होंदा है, महाराज दी लेवा देवी होंदी है, नौनिध नाम दी सांझ होंदी है, अमृत नाम भोजन वरतदा है, खावे खर्चे रल मिल पाई दा वरतारा होंदा है, ते मन नूं नावे दा रंग चढ़दा है। इस लई गुरमुख प्यारियां दा मेल या संगत ही ਉੱਤਮ ਖਿਆਲਾਂ ਅਤੇ ਇਲਾਹੀ ਭਾਵਨਾਵਾਂ ਦੇ ਵਟਾਂਦਰੇ ਲੇਵਾ ਦੇਵੀ ਜਾਂ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਗੁਰੂ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਉੱਤਮ ਖਿਆਲਾਂ ਅਤੇ ਇਲਾਹੀ ਭਾਵਨਾਵਾਂ ਦੇ ਵਟਾਂਦਰੇ ਲੇਵਾ ਦੇਵੀ ਜਾਂ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦਾ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨਾ ਦੀ ਤੀਬਰਤਾ, ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨਾ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਅਥਵਾ ਤੀਬਰ ਭੁੱਖ ਜਾਂ ਪਿਆਸ ਇਹ ਲੁਣਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨਾ ਵਾਲੇ ਮਨਾਂ ਦੇ ਦਾਮਨਿਕ ਆਤਮਿਕ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜੇ ਅਸਰ ਹੁੰਦਾ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨਾ ਵਾਲੇ ਮਨਾਂ ਦੇ ਦਾਮਨਿਕ ਆਤਮਿਕ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜੇ ਅਸਰ ਪੈਂਦਾ ਹੈ। ਜਿੱਥੇ ਕਿਸੇ ਆਮ ਸੰਗਤ ਦੇ ਇਕੱਠ ਵਿੱਚ ਜਵਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਦਾਮਨਿਕ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਵਿੱਚ ਉਪਜੀਆਂ ਤੀਖਣ ਦਾਮਨਿਕ ਆਤਮਿਕ ਕਿਰਨਾਂ ਜਗਿਆਸੂਆਂ ਦੇ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਫਿਰ ਧਿਆਨ ਨਾਲ ਸੁਣੀਏ, ਜਿੱਥੇ ਕਿਸੇ ਆਮ ਸੰਗਤ ਦੇ ਇਕੱਠ ਲਈ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਦਾਮਨਿਕ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਵਿੱਚ ਉਪਜੀਆਂ ਤੀਖਣ ਦੇ ਦਾਮਨਿਕ ਆਤਮਿਕ ਕਿਰਨਾਂ ਜਗਵਾਸੀਆਂ ਦੇ ਰੂਹਾਂ ਨੂੰ ਚੁੱਪ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਆਤਮਿਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨਾ ਤੋਂ ਉਪਜੀਆਂ ਹਨ। ਐਸੀ ਲੇਖਣੀਆਂ ਆਤਮਿਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਅਤੇ ਪ੍ਰਤੀਕ ਹੁੰਦੀਆਂ ਹਨ। ਐਸੀ ਲੇਖਣੀਆਂ ਆਤਮਿਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਅਤੇ ਪ੍ਰਤੀਕ ਹੁੰਦੀਆਂ ਹਨ। ਇਹ ਅਨੁਭਵੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਇਲਾਹੀ ਕਿਰਨਾਂ ਇਹ ਸਦਾ ਨਿਰੋ ਨਿਰਮਲ ਸੱਜਣੀਆਂ ਇਲਾਹੀ ਝਲਕਾਂ ਹੁੰਦੀਆਂ ਹਨ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਲਿੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਅਸਥੂਲ ਪੱਧਰ 'ਤੇ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਅਤੇ ਪਰਮਾਣੂ ਬੰਬ ਤੋਂ ਨਿਕਲੀਆਂ ਹੋਈਆਂ ਦਾਮਨਿਕ ਕਿਰਨਾਂ ਡਾਇਨਮਿਕ ਰੇਜ਼ ਇਤਨੀ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਿਕਲੀਆਂ ਦਾਮਨਿਕ ਆਤਮਿਕ ਕਿਰਨਾਂ ਵੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ ਦਾ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਟੁੰਮਦੀਆਂ ਹਨ ਅਤੇ ਆਤਮਿਕ ਪ੍ਰਕਾਸ਼ਮਈ ਮੰਡਲ ਦਾ ਝਲਕਾਰਾ ਦਿਖਾ ਸਕਦੀਆਂ ਹਨ। ਜੀਵ ਦੀ ਆਤਮਾ ਨੂੰ ਜਾ ਛੂੰਹਦੀਆਂ ਹਨ ਅਤੇ ਆਤਮਿਕ ਪ੍ਰਕਾਸ਼ਮਈ ਮੰਡਲ ਦਾ ਝਲਕਾਰਾ ਡਿਵਾਈਨ ਗਲਿਮਸ ਦਿਖਾ ਸਕਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਿਆਂ ਦੀ ਸਤਹ ਉੱਤੇ ਇੰਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਗੁਰੂ ਪਿਆਰਿਆਂ ਦੀਆਂ ਇਲਾਹੀ ਕਿਰਨਾਂ ਜਗਿਆਸੂਆਂ ਦੀ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮ ਛੋਹ ਦੁਆਰਾ ਆਤਮਿਕ ਚੜਿੰਗ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਦਾ ਲਿਸ਼ਕਾਰਾ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਉਪਜਦੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁੱਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਆਤਮਿਕ ਮੰਡਲ ਵਿੱਚ ਨਵਾਂ ਜਨਮ ਹੁੰਦਾ ਹੈ। ਪੂਰਨਮ ਕਰਮ ਅੰਕੁਰ ਜਾ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਦ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋਵਾ ਵਾਸਾ। ਹਰ ਮੰਗਲ ਰਸ ਰਸਨ ਅਰਸਾਏ ਨਾਨਕ ਨਾਮ ਪ੍ਰਗਾਸਾ। ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਸਤਸੰਗਤ ਮੇ ਨਾਮ ਨਿਰਮੋਲਕ ਹੈ, ਵੱਡੇ ਭਾਗ ਪਾਇਆ ਜਾਏ, ਵੱਡੇ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ। ਵੱਡੇ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਿਹਾ ਭਰਪੂਰ। ਜੇ ਵੱਡ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਪੇਟਾਏ। ਸਤਸੰਗਤ ਮੈਂ ਤਿੰਨ ਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ। ਨਾਨਕ ਪ੍ਰੀਤ ਲਗੀ ਤਿੰਨ ਰਾਮ ਸਿਉ ਭੇਟੇ ਸਾਧ ਸੰਗਾਤ। ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਪੀੜਿਤ ਹੋਤ ਨਿਹਾਲ। ਸਾਧ ਸੰਗ ਬਸਤ ਅਗੋਚਰ ਰਹੇ, ਸਾਧੂ ਕੇ ਸੰਗ ਅਜਰ ਸਹੇ। ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ। ਜਨਮ ਮਰਨ ਕੀ ਮਿੱਟੀ ਜਮ ਤਰਾਸ, ਸਾਧ ਸੰਗਤ ਊਂਦ ਕਮਲ ਵਿਗਾਸ। ਸੋ ਐਸੀ ਉੱਚੀ ਸੁੱਚੀ ਆਤਮਿਕ ਸਤਸੰਗਤ ਅਥਵਾ ਸਾਧ ਸੰਗਤ ਲਈ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਹਰ ਜੀਵ ਆਗੇ ਕਰੀ ਅਰਦਾਸ। ਸਾਧੂ ਜਨ ਸੰਗਤ ਹੋਏ ਨਿਵਾਸ, ਕਿਲਵਿਕ ਦੁੱਖ ਕਾਟੇ ਹਰ ਨਾਮ ਪ੍ਰਗਾਸ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ ਨਾਮ। ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦੜਾਵੋ ਇੱਕ ਕਿਨਕਾ। ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੀ ਹਰ ਹਰ ਬੱਲੀ ਬਾਨ। ਹਰ ਹਰ ਕਿਰਪਾ ਧਾਰ ਮਧਸੂਦਨ, ਮਿਲ ਸਤਸੰਗ ਉਮਾਹਾਰਾ। ਹਰ ਕਿਰਪਾ ਧਾਰ ਮੇਲੋ ਸਤਸੰਗਤ, ਹਮ ਧੋਵੇ ਪਗ ਜਨ ਕੇ। ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਏ ਸਾਧ ਸੰਗ ਦੀਜੇ। ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਏ ਸਾਧ ਸੰਗ ਦੀਜੇ। ਕਰੋ ਕਿਰਪਾ ਕਰੁਣਾਪ ਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ, ਕਰ ਕਿਰਪਾ ਮੋਏ ਮਾਰਗ ਪਾਓ, ਸਾਧ ਸੰਗਤ ਕਹਿ ਅੰਚਰ ਲਾਵੋ। ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੇ। ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਏ ਮਾਰਗ ਦਿਖਲਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਮਹਾਂਪੁਰਖਾਂ ਦੀਆਂ ਜੋ 122-32 ਲਿਖਤਾਂ ਹਨ ਅਲੱਗ ਅਲੱਗ ਵਿਸ਼ਿਆਂ ਉੱਪਰ। ਹੁਣੇ ਆਪਣੇ ਸਨਮਨ ਕੀਤਾ ਕਿ ਇਹਨਾਂ ਲੇਖਣੀਆਂ ਵਿੱਚ ਵੀ ਜੋ ਆਤਮਿਕ ਭਾਵਨਾਵਾਂ ਹਨ, ਮਹਾਂਪੁਰਖਾਂ ਦੀ ਬਖਸ਼ੀਆਂ ਹੋਈਆਂ, ਉਹਨਾਂ ਵਿੱਚ ਨਿਰੋਲ ਸਜਰੀਆਂ ਹਨ। ਜਿਹੜੇ ਵੀ ਅਸੀਂ ਇਹਨਾਂ ਨੂੰ ਪੜ੍ਹਾਂਗੇ ਉਹ ਸਾਡੇ 'ਤੇ ਪ੍ਰਭਾਵ ਪਾਉਣਗੀਆਂ। ਇਸ ਤਰ੍ਹਾਂ ਇਸ ਕਰਕੇ ਇਹਨਾਂ ਲੇਖਣੀਆਂ ਨੂੰ ਜ਼ਰੂਰ ਪੜ੍ਹਿਆ ਕਰੀਏ, ਆਪ ਪੜ੍ਹੀਏ, ਦੂਜਿਆਂ ਨੂੰ ਪੜ੍ਹਾਈਏ। ਇਹ ਸਾਨੂੰ ਗੁਰੂ ਨਾਲ ਜੋੜਦੀਆਂ ਹਨ, ਸਾਡਾ ਪ੍ਰੇਮ ਵਧਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।